प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की लिखी एक वार्तालाप आप जी ने पढ़ के श्रवण करा रहे हैं जी। एक गुरु का सिख संत बिमला सिंह जी को लाया ते उन्होंने सवाल करन लग पे कि लोग ही कहते हैं कि गुरु गोबिंद सिंह जी देश हितैषी सन, यानी अपने देश नू प्यार करते सन, पर जिहड़ा देश हितैषी होवे ਉਹ ਸਾਰੇ ਜਗਤ ਨੂੰ ਪ੍ਰੇਮ ਨਹੀਂ ਕਰ ਸਕਦਾ, ਉਹ ਤਾਂ ਕਾਣੀ ਵੰਡ ਹੋ ਗਈ ਅਤੇ ਕੀ ਉਹ ਜਗਤ ਹਿਤੈਸ਼ੀ ਨਹੀਂ ਸਨ। ਤਾਂ ਸੰਤ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਉਹ ਜਗਤ ਹਿਤੈਸ਼ੀ ਵੀ ਸਨ ਅਤੇ ਦੇਸ਼ ਹਿਤੈਸ਼ੀ ਵੀ ਸਨ। ਤਾਂ ਉਸ ਨੌਜਵਾਨ ਨੇ ਪੁੱਛਿਆ ਕਿਵੇਂ, ਅਤੇ ਉਸਦਾ ਉੱਤਰ ਇਸ ਵਾਰਤਾਲਾਪ ਵਿੱਚ ਦਰਜ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਗੁਰਪੁਰਬ ਦੀ ਕਥਾ ਦਾ ਭੋਗ ਪਾ ਕੇ ਸੰਤ ਬਿਮਲਾ ਸਿੰਘ ਜੀ ਵਿਹਲੇ ਹੋ ਕੇ ਇੱਕ ਬਗੀਚੀ ਦੇ ਵਿੱਚ ਇੱਕ ਅਲਵੰਜ ਬੈਠੇ ਸਨ ਕਿ ਇੱਕ ਨੌਜਵਾਨ ਆ ਗਏ ਅਤੇ ਸਤਿਕਾਰ ਨਾਲ ਫਤਿਹ ਬੁਲਾਈ। ਸੰਤਾਂ ਨੇ ਪਿਆਰ ਨਾਲ ਉੱਤਰ ਦਿੱਤਾ ਅਤੇ ਬਹਾਲ ਲਿਆ। ਨੌਜਵਾਨ, ਮੈਂ ਅੱਜ ਦੇ ਦਿਨ ਲਈ ਹੀ ਇੱਥੇ ਆਇਆ ਸਾਂ ਅਤੇ ਕੱਲ੍ਹ ਟੁਰ ਜਾਣਾ ਹੈ, ਇਸ ਲਈ ਆਪ ਦੇ ਇਕਾਂਤ ਸਮੇਂ ਵਿੱਚ ਆਹ ਹਰਜ ਕੀਤਾ ਹੈ। ਕੁਛ ਗੱਲਾਂ ਅਤੇ ਆਪ ਪਾਸੋਂ ਵਧੀਕ ਚਾਨਣੇ ਦੀ ਲੋੜ ਹੈ, ਜੇ ਔਖ ਨਾ ਹੋਵੇ ਤਾਂ ਪੁੱਛਾਂ। ਸੰਤ ਜੀ, ਸਦਕੇ ਪੁੱਛੋ। ਭਾਈ, ਇਹ ਜੀਵਨ ਸਾਧ ਸੰਗਤ ਦਾ ਹੈ, ਇਸ ਕਰਕੇ ਅਸੀਂ ਗ੍ਰਹਿਸਥ ਵਿੱਚ ਨਹੀਂ ਹਾਂ, ਜੋ ਸਾਰਾ ਸਮਾਂ ਗੁਰੂ ਕੇ ਬਖਸ਼ੇ ਪ੍ਰਕਾਸ਼ ਨੂੰ ਵੰਡਣ 'ਤੇ ਸਫਲ ਹੋਵੇ। ਗੁਰਸਿੱਖੀ ਵਿੱਚ ਗੁਰਮੁਖਤਾਈ ਦੀ ਸਫਲਤਾ ਇਹ ਹੁੰਦੀ ਹੈ ਕਿ ਗੁਰਬਾਣੀ ਵਿੱਚ ਗੁਰੂ ਦੇ ਦੱਸੇ ਗਿਆਨ ਵਿੱਚ ਆਪ ਤੁਰਨ ਦਾ ਸਾਰਾ ਤਾਣ ਲਾਇਆ ਜਾਵੇ ਅਤੇ ਅੱਗੋਂ ਇਸ ਦਾ ਪ੍ਰਚਾਰ ਕੀਤਾ ਜਾਵੇ। ਸਿੱਖੀ ਨਾਮ ਹੈ ਰਹਿਣੀ ਦਾ ਅਤੇ ਰਹਿਣੀ ਵਾਲੀ ਕਹਿਣੀ ਦਾ। ਸਿੱਖੀ ਨਾਮ ਹੈ ਅੰਤਰਾਤਮਿਕ ਕਰਤਾਰ ਨਾਲ ਜੁੜੇ ਰਹਿਣ ਦਾ, ਉਸਦੀ ਹਜ਼ੂਰੀ ਵਿੱਚ ਵਸਣ ਦਾ, ਉਸਦੇ ਪਿਆਰ ਨਾਲ ਭਰੇ ਰਹਿਣ ਦਾ, ਫਿਰ ਉਸ ਜਾਗੇ ਹੋਏ ਅੰਦਰ ਦੇ ਪ੍ਰੇਮ ਨਾਲ ਪਾਗੇ ਅੰਦਰ ਦੇ ਪਿਆਰ ਨੂੰ ਜਗਤ ਦੇ ਭਲੇ ਵਿੱਚ ਵਰਤਣ ਦਾ। ਪਰਮੇਸ਼ਰ ਪ੍ਰਿਯ ਸਰੂਪ ਹੈ, ਪਿਆਰ ਨਾਲ ਹੀ ਉਹ ਪਾਈਦਾ ਹੈ, ਪਿਆਰ ਨਾਲ ਹੀ ਉਹ ਜਣਾਈਦਾ ਹੈ ਦੂਸਰਿਆਂ ਨੂੰ। ਪਿਆਰ ਜਦ ਕਿਸੇ ਦੇ ਅੰਦਰ ਪ੍ਰਕਾਸ਼ ਪਾ ਕੇ ਉਮਲਦਾ ਹੈ ਤਾਂ ਜਗਤ ਵਰਸਾਉਂਦਾ ਹੈ। ਨੌਜਵਾਨ, ਗੁਰਬਾਣੀ ਤੋਂ ਇਹੀ ਸਮਝ ਪੈਂਦੀ ਹੈ, ਪਰ ਮੈਂ ਇਹ ਗੱਲ ਪੁੱਛਣੀ ਹੈ ਕਿ ਕਈ ਲੋਕ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਸ਼ ਹਿਤੈਸ਼ੀ ਆਖਦੇ ਹਨ। ਦੇਸ਼ ਹਿਤੈਸ਼ੀ ਵਿੱਚ ਉਬਾਲ ਤਾਂ ਹੁੰਦਾ ਹੈ, ਪਰ ਉਸਦੀ ਵੰਡ ਕਾਣੀ ਹੁੰਦੀ ਹੈ, ਜਗਤ ਪ੍ਰੇਮ ਉਸਦੇ ਅੰਦਰ ਨਹੀਂ ਹੁੰਦਾ। ਜਦੋਂ ਉਹ ਆਪਣੇ ਦੇਸ਼ ਨੂੰ ਸਭ ਤੋਂ ਵੱਖਰਾ, ਉੱਚਾ ਅਤੇ ਚੰਗਾ ਮੰਨਦਾ ਹੈ ਤਾਂ ਬਾਕੀ ਦਿਆਂ ਨਾਲ ਦੁਆਹ ਕਰਦਾ ਹੈ। ਫਿਰ ਜੇ ਗੁਰੂ ਜੀ ਐਸੇ ਸਨ ਤਾਂ ਉਹਨਾਂ ਦਾ ਪ੍ਰੇਮ ਸਰਵਵਿਆਪੀ ਕਿਕੂੰ ਹੋਇਆ। ਸੰਤ, ਭਾਈ ਗੁਰੂ ਜੀ ਜਗਤ ਹਿਤੈਸ਼ੀ ਸਨ, ਇਹ ਗੱਲ ਉਹਨਾਂ ਦੀ ਆਪਣੀ ਬਾਣੀ ਤੋਂ ਸਪਸ਼ਟ ਹੈ। ਜਦ ਉਹ ਆਪ ਮਨੁੱਖ ਦੀਆਂ ਸਭ ਜਾਤਾਂ ਨੂੰ ਇੱਕ ਵਰਣਨ ਕਰਦੇ ਹਨ, ਕੋ ਭਾਇਓ ਮੁੰਡੀਆ ਸੰਨਿਆਸੀ, ਕੋ ਜੋਗੀ ਪਾਇਓ, ਕੋ ਬ੍ਰਹਮਚਾਰੀ ਕੋਈ ਜਤੀਆਂ ਮਾਨਬੋ, ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫ਼ੀ, ਮਾਨਸ ਕੀ ਜਾਤ ਸਭੈ ਏਕ ਹੈ ਪਹਿਚਾਨ ਬੋ, ਕਰਤਾ ਕਰੀਮ ਸੋਈ ਰਾਜ਼ਕ ਰਹੀਮ ਓਈ, ਦੂਸਰੋ ਨਾ ਭੇਦ ਕੋਈ ਭੁੱਲ ਪਰਮ ਮਾਨਬੋ, ਏਕ ਹੀ ਕੀ ਸੇਵ ਸਭੀ ਕੋ ਗੁਰਦੇਵ, ਏਕ ਏਕ ਹੀ ਸਰੂਪ ਸਭੈ ਏਕ ਹੈ ਜੋ ਜਾਨਬੋ। ਨੌਜਵਾਨ, ਫਿਰ ਉਹ ਦੇਸ਼ ਹਿਤੈਸ਼ੀ ਤਾਂ ਨਾ ਹੋਏ? ਸੰਤ, ਦੇਸ਼ ਹਿਤੈਸ਼ੀ ਵੀ ਸਨ, ਇਹ ਨਾਮ ਉਹਨਾਂ ਦੇ ਉਸ ਵੇਲੇ ਦੀ ਹਿੰਦੀ ਪਰਜਾ ਦੇ ਭਾਰ ਹਰਨ ਕਰਕੇ ਦਿੱਤਾ ਜਾਂਦਾ ਹੈ। ਉਹਨਾਂ ਦੀ ਸਿੱਖਿਆ ਅਤੇ ਉੱਦਮ ਸੀ ਪਾਪ ਦਾ ਦੂਰ ਕਰਨਾ, ਜ਼ੁਲਮ ਨੂੰ ਹਟਾਉਣਾ ਅਤੇ ਇਸ ਤਰ੍ਹਾਂ ਨਿਰਭੈ ਅਤੇ ਸੁਤੰਤਰ ਹੋਇਆਂ ਦਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਵਸਾਉਣਾ ਅਤੇ ਇਸ ਪ੍ਰੇਮ ਦੀ ਜਾਗ ਲਾ ਕੇ ਜਗਤ ਨੂੰ ਉਤਾਰਨਾ। ਸੋ ਉਸ ਵੇਲੇ ਸਾਡੇ ਦੇਸ਼ ਵਿੱਚ ਜ਼ੁਲਮ ਹੋ ਰਿਹਾ ਸੀ, ਰਾਜਾ ਜੋ ਤਦੋਂ ਰਾਜ ਕਰਦਾ ਸੀ ਵਿਦੇਸ਼ ਤੋਂ ਆਇਆ ਹੋਇਆਂ ਦੀ ਵੰਸ਼ ਵਿੱਚੋਂ ਸੀ, ਉਹ ਆਪਣੇ ਮਤ ਦੀ ਵਰਤੋਂ ਦੀ ਤੰਗਦਿਲੀ ਵਿੱਚ ਸੀ, ਆਪਣੇ ਰਾਜਸੀ ਬਲ ਨੂੰ ਪਰਜਾ ਦੇ ਧਰਮ ਵਿੱਚ ਦਖਲ ਦੇ ਕੇ ਭਾਈਚਾਰੇ ਅਤੇ ਵਿਦਿਆ ਆਦਿ ਵਿੱਚ ਆਪਣੇ ਪੱਖ 'ਤੇ ਵਰਤਦਾ ਸੀ। ਉਸਦੇ ਹੱਥੋਂ ਪਰਜਾ ਅਤ ਦੁਖੀ ਸੀ, ਜਿੱਥੇ ਬਲ ਹੁੰਦਾ ਹੈ ਉੱਥੇ ਇਸਦਾ ਵਰਤਾਓ ਗਲਤ ਹੋ ਜਾਣਾ ਮਾਮੂਲੀ ਗੱਲ ਹੈ। ਬਲ ਪਾ ਕੇ ਮਦ ਉਪਜਦਾ ਹੈ, ਮਦ ਦੂਰਦਰਸ਼ਤਾ ਨੂੰ ਖਾ ਜਾਂਦਾ ਹੈ ਅਤੇ ਧੱਕੇ ਕਰਵਾਉਂਦਾ ਹੈ। ਇਸ ਨੂੰ ਭਾਨਣ ਵਾਸਤੇ ਵਧਵੇਂ ਬਲ ਦੀ ਲੋੜ ਹੁੰਦੀ ਹੈ, ਉਹ ਬਲ ਫਿਰ ਉਸੇ ਤਰ੍ਹਾਂ ਮਦ ਦੇ ਕੁੱਛੜ ਜਾ ਚੜ੍ਹਦਾ ਹੈ। ਇਸ ਕਰਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਹਉ ਹੰਕਾਰ ਦੇ ਭਾਵ ਤੋਂ ਅਤੇ ਖੁਦਗਰਜ਼ੀ ਦੀ ਵਰਤਣ ਤੋਂ ਸਫਾ ਕੀਤਾ। ਅਸਲ ਵਿੱਚ ਤਾਂ ਆਦਿ ਸਤਿਗੁਰ ਤੋਂ ਲੈ ਕੇ ਦਸਮ ਪਾਤਸ਼ਾਹ ਜੀ ਤੱਕ ਸਾਰੇ ਗੁਰੂ ਸਾਹਿਬ ਪਰਮੇਸ਼ਰ ਦੇ ਪਿਆਰ ਵਿੱਚ ਪਾ ਕੇ ਸਿੱਖਾਂ ਨੂੰ ਹਉ ਦੇ ਭਾਵ ਅਤੇ ਸਵਾਰਥ ਦੀ ਵਰਤੋਂ ਤੋਂ ਸਾਫ਼ ਕਰਦੇ ਆਏ ਸਨ। ਇਹ ਉਹ ਸਵਾਰਥ ਦੀ ਵਰਤੋਂ ਹੈ, ਇਹੋ ਹਉਂ ਹੰਕਾਰ ਹੈ ਜੋ ਦੇਹ ਸ਼ੇਤ ਨੂੰ ਜਗਤ ਹਿੱਤੋਂ ਨਿਖੇੜਦਾ ਹੈ। ਇਹੋ ਹੈ ਜੋ ਦੇਹ ਸ਼ੇਤ ਨੂੰ ਕਾਮਯਾਬੀ ਦੇ ਬਾਅਦ ਜ਼ੁਲਮ ਵਿੱਚ ਪਲਟਾ ਦਿੰਦਾ ਹੈ। ਸੋ ਗੁਰੂ ਜੀ ਨੇ ਆਪਣੇ ਜਗਤ ਉਧਾਰ ਦੇ ਕੰਮ ਵਿੱਚੋਂ ਜਦ ਹਉਂ ਅਤੇ ਸਵਾਰਥ ਦੂਰ ਕੀਤੇ ਅਤੇ ਆਪਣੇ ਸਿੱਖਾਂ ਦੇ ਦਿਲ ਵਿੱਚ ਪ੍ਰੇਮ ਦ੍ਰਿੜਾ ਦਿੱਤਾ ਤਾਂ ਉਹਨਾਂ ਦੇ ਅਮਲ ਵਿੱਚੋਂ ਅਤੇ ਆਦਰਸ਼ ਵਿੱਚੋਂ ਸਾਫ਼ ਦਿਸ ਰਿਹਾ ਹੈ ਕਿ ਉਹਨਾਂ ਦਾ ਜਗਤ ਹਿੱਤ ਉਹਨਾਂ ਦੇ ਦੇਹ ਸ਼ੇਤ ਦੀ ਰੋਕ ਨਹੀਂ ਸੀ ਬਣਿਆ ਅਤੇ ਨਾ ਉਹਨਾਂ ਦਾ ਦੇਹ ਸ਼ੇਤ ਉਹਨਾਂ ਦੇ ਜਗਤ ਹਿੱਤ ਦੀ ਰੋਕ ਸੀ। ਉਸ ਵੇਲੇ ਦੁਖੀ ਹਿੰਦ ਦੀ ਪਰਜਾ ਸੀ, ਇਸ ਦਾ ਦੁੱਖ ਦੂਰ ਕਰਨਾ ਉਹਨਾਂ ਦਾ ਦੇਹ ਸ਼ੇਤ ਵੀ ਸੀ ਅਤੇ ਜਗਤ ਹਿੱਤ ਵੀ ਸੀ। ਜਿਸ ਜ਼ੁਲਮ ਕਰ ਰਹੇ ਨੂੰ ਉਹ ਜ਼ੁਲਮ ਤੋਂ ਉਪਦੇਸ਼ ਨਾਲ ਕੇ ਬਲ ਨਾਲ ਵਰਜਦੇ ਸੇ, ਉਸਨੂੰ ਜ਼ੁਲਮ ਤੋਂ ਰੋਕਦੇ ਸੇ, ਬਦੀ ਤੋਂ ਹੋੜਦੇ ਸੇ, ਪਰ ਉਸਦੀ ਜ਼ਾਤ ਨਾਲ, ਉਸਦੇ ਧਰਮ ਨਾਲ, ਉਸਦੀ ਨਸਲ ਨਾਲ ਕੋਈ ਵਿਰੋਧ ਨਹੀਂ ਰੱਖਦੇ ਸਨ। ਜੇ ਕਦੇ ਉਸ ਵੇਲੇ ਦਾ ਜ਼ੁਲਮ ਕਰਨ ਵਾਲਾ ਮਤ ਜਾਂ ਨਸਲ ਆਪ ਮਜ਼ਲੂਮ ਆਉਂਦੇ ਤਾਂ ਜਗਤ ਵਿੱਚ ਹਿੱਤ ਦੇ ਰਸੂਲ ਗੁਰੂ ਗੋਬਿੰਦ ਸਿੰਘ ਜੀ, ਮੇਰੀ ਮਤ ਕਹਿੰਦੀ ਹੈ ਮੈਂ ਅਲਪਗ ਹਾਂ ਕਿ ਗੁਰੂ ਜੀ ਉਸਦੀ ਰੱਖਿਆ ਕਰਦੇ। ਨੌਜਵਾਨ, ਠੀਕ ਮੈਂ ਸਮਝਿਆ, ਪਰ ਗੁਰੂ ਜੀ ਨੇ ਸਿਖਾਇਆ ਤਾਂ ਮਰਨਾ ਹੀ ਸੀ ਨਾ। ਸੰਤ, ਇਉਂ ਨਹੀਂ ਭਾਈ, ਉਸ ਸਮੇਂ ਦਾ ਇਤਿਹਾਸ ਪੜ੍ਹੋ ਤਾਂ ਪਤਾ ਲੱਗੇਗਾ ਕਿ ਹਿੰਦੀ ਪਰਜਾ ਅਤੇ ਹਿੰਦੂ ਜਾਤੀ ਮੂਲੋਂ ਕਮਜ਼ੋਰ ਹੋ ਚੁੱਕੀ ਸੀ ਅਤੇ ਇਸ ਵਾਸਤੇ ਜ਼ੁਲਮ ਸਹਾਰਦੀ ਸੀ ਅਤੇ ਇਸਦੇ ਆਤਮਕ, ਮਾਨਸਿਕ, ਵਿਦਿਅਕ, ਭਾਈਚਾਰਕ ਅਤੇ ਧਾਰਮਿਕ ਗੁਣ ਦਲੇ ਜਾ ਰਹੇ ਸੀ। ਸੋ ਸਤਿਗੁਰਾਂ ਨੇ ਇਸ ਮਰ ਰਹੀ ਪਰਜਾ ਵਿੱਚ ਜਾਨ ਭਰਨੇ ਲਈ ਅਤੇ ਮਨੁੱਖਤਵ ਦੇ ਆਦਰਸ਼ ਅਤੇ ਮਰਦੋਪਣੇ ਵਿੱਚ ਖੜ੍ਹਾ ਕਰਨੇ ਲਈ ਪਹਿਲਾਂ ਇਸ ਨੂੰ ਸੱਚ ਲਈ ਦੁੱਖ ਸਹਿਣੇ ਅਤੇ ਮਰਨੇ ਦੀ ਜਾਚ ਸਿਖਾਈ। ਪੰਜਵੇਂ ਸਤਿਗੁਰਾਂ ਦੀ ਅਤੇ ਨੌਵੇਂ ਸਤਿਗੁਰਾਂ ਦੀ ਪਵਿੱਤਰ ਸ਼ਹਾਦਤ ਇਹੋ ਗੱਲ ਦੱਸਦੀ ਹੈ ਜਿਸ ਤੋਂ ਕਿ ਸਿੱਖਾਂ ਵਿੱਚ ਸੱਚ ਲਈ ਦੁੱਖ ਸਹਿਣ ਅਤੇ ਜਾਨ ਦੇਣ ਦਾ ਹਉਂ ਰਹਿਤ ਪਰਉਪਕਾਰੀ ਜਜ਼ਬਾ ਕਾਇਮ ਹੋ ਗਿਆ। ਜਦੋਂ ਦਸਵੇਂ ਪਾਤਸ਼ਾਹ ਲਈ ਰਾਜ ਨੇ ਅਨੰਦਪੁਰ ਰਹਿਣਾ ਔਖਾ ਕਰ ਦਿੱਤਾ ਤਾਂ ਉਹ ਪੌਂਟੇ ਚਲੇ ਗਏ। ਤਦੋਂ ਸਿੱਖਾਂ ਵਿੱਚੋਂ ਅਨੇਕਾਂ ਉੱਥੇ ਆਪ ਪਾਸ ਜਾ ਰਹੇ, ਪਰ ਉੱਥੇ ਜਾ ਕੇ ਵੀ ਆਸਾਰ ਦਿਸ ਰਹੇ ਸੇ ਕਿ ਇੱਥੇ ਵੀ ਰਹਿਣਾ ਕਠਿਨ ਹੋ ਜਾਏਗਾ। ਤਦ ਸੱਚ ਉੱਤੇ ਖੜ੍ਹੇ ਹੋ ਕੇ ਆਪਨੇ ਜ਼ੁਲਮ ਦਾ ਮੁਕਾਬਲਾ ਕਰਨ ਦੀ ਜਾਚ ਸਿੱਖਾਂ ਨੂੰ ਸਿਖਾਈ। ਉੱਥੇ ਹੀ ਜੰਗੀ ਤਾਕਤ ਆਰੰਭ ਹੋਈ ਅਤੇ ਪਹਿਲਾ ਟਾਕਰਾ ਹੋਇਆ। ਇਹ ਟਾਕਰਾ ਗੁਰੂ ਜੀ ਨੇ ਆਪ ਹਮਲਾ ਕਰਕੇ ਨਹੀਂ ਕੀਤਾ, ਸਗੋਂ ਮਿਲਵੀ ਜ਼ਬਰਦਸਤ ਰਾਜਸੀ ਤਾਕਤ ਜਦ ਹਮਲਾਵਰ ਹੋਈ ਤਾਂ ਉਸਦੀ ਰੋਕ ਕੀਤੀ ਗਈ ਔਰ ਇਸ ਰੋਕ ਵਿੱਚ ਕਾਮਯਾਬੀ ਹੋਈ। ਨੌਜਵਾਨ, ਫਿਰ ਗੁਰੂ ਜੀ ਨੇ ਆਪ ਤਾਕਤ ਪੈਦਾ ਕਰਨ ਦੀ ਜਾਚ ਸਿਖਾਈ ਨਾ। ਸੰਤ ਜੀ, ਠੀਕ ਹੈ, ਪਰ ਇਸ ਲਈ ਤੁਸੀਂ ਜਗਤ ਦੀ ਉਸ ਵੇਲੇ ਦੀ ਅਤੇ ਇਸ ਵੇਲੇ ਦੀ ਆਮ ਦਿਮਾਗੀ ਹਾਲਤ ਨੂੰ ਵਿਚਾਰੋ, ਜੋ ਇਹ ਹੈ ਕਿ ਇਨਸਾਨ ਦੇ ਅੰਦਰ ਦੀ ਖੁਦਗਰਜ਼ੀ, ਜੋ ਅਸਲ ਵਿੱਚ ਤਾਂ ਇਸ ਦੇ ਜੀਵਨ ਨੂੰ ਪਾਲਣ ਅਤੇ ਰੱਖਿਆ ਕਰਨ ਆਦਿ ਵਾਸਤੇ ਦਿੱਤੀ ਗਈ ਸੀ, ਉਹ ਦੂਸਰਿਆਂ ਨੂੰ ਖੋਹਣ ਅਤੇ ਮਾਰਨ ਵਿੱਚ ਵਰਤੀ ਜਾਂਦੀ ਹੈ। ਇਸ ਮਾੜੀ ਬਾਣ ਤੋਂ ਅਜੇ ਇਨਸਾਨ ਉੱਚਾ ਨਹੀਂ ਹੋਇਆ, ਇਸ ਲਈ ਕੋਈ ਤਾਕਤ, ਕੋਈ ਬਲ ਚਾਹੀਦਾ ਹੈ ਜੋ ਨੇਕੀ ਦੇ ਅਸੂਲ 'ਤੇ ਖੜ੍ਹਾ ਹੋਵੇ ਅਤੇ ਇਨਸਾਨ ਦੀ ਇਸ ਪਰਸਪਰ ਦੀ ਵਰਤੋਂ ਨੂੰ ਅੰਦਾਜ਼ੇ ਦੇ ਪੈਮਾਨੇ ਦੇ ਅੰਦਰ ਰੱਖੇ, ਜੋ ਪਰਸਪਰ ਇਨਸਾਫ ਦਾ ਵਰਤਾਵ ਰਹੇ। ਰਾਜਾ ਜਾਂ ਰਾਜ ਪ੍ਰਬੰਧ ਦਾ ਇਉਂ ਮਨੋਰਥ ਹੁੰਦਾ ਹੈ, ਉਹ ਪ੍ਰਬੰਧ ਇਨਸਾਨ ਦੀ ਪਾਪਮਈ ਖੁਦਗਰਜ਼ੀ ਨੂੰ, ਜੋ ਉਹ ਦੂਸਰੇ ਇਨਸਾਨਾਂ ਨਾਲ ਵਰਤਦਾ ਹੈ, ਰੋਕਦਾ ਹੈ। ਅਤੇ ਉਹ ਜਦ ਦੂਸਰੇ ਦੇਸ਼ ਦੇ ਰਾਜ ਪ੍ਰਬੰਧ ਉਸਦੇ ਰਾਜ ਪ੍ਰਬੰਧ ਨੂੰ ਤੋੜ ਕੇ ਪਰਜਾ ਨੂੰ ਲੁੱਟਣਾ, ਮਾਰਨਾ ਚਾਹੁੰਦੇ ਹਨ ਤਾਂ ਉਹ ਆਪਣੇ ਦੇਸ਼ ਦੀ ਰੱਖਿਆ ਕਰਦਾ ਹੈ। ਸੋ ਇਸ ਪ੍ਰਬੰਧ ਲਈ ਤਾਕਤ ਦਾ ਪੈਦਾ ਕਰਨਾ ਅਤੇ ਜਥੇਬੰਦ ਕਰਨਾ ਅਜੇ ਤੱਕ ਸੰਸਾਰ ਵਿੱਚ ਜ਼ਰੂਰੀ ਹੈ। ਤੁਸੀਂ ਦੇਖ ਲਓ ਕਿ ਕੋਈ ਗੁਲਾਮ ਕੌਮ, ਚਾਹੇ ਬਹੁ ਬਲ ਨਾਲ, ਚਾਹੇ ਇਖਲਾਕੀ ਬਲ ਨਾਲ, ਜੇ ਸੁਤੰਤਰਤਾ ਪ੍ਰਾਪਤ ਕਰ ਲਵੇ ਤਾਂ ਉਸਨੂੰ ਫਿਰ ਜਥੇਬੰਦ ਤਾਕਤ ਦੀ ਲੋੜ ਪੈਂਦੀ ਹੈ। ਜੋ ਸੁਤੰਤਰ ਹੋਈ ਪਰਜਾ ਦਾ ਪਰਸਪਰ ਆਪਣੇ ਹੱਕਾਂ ਵਿੱਚ ਰਹਿਣੇ ਦਾ ਪ੍ਰਬੰਧ ਕਰੇ ਅਤੇ ਨਾਲ ਹੀ ਵਿਦੇਸ਼ੀ ਰਾਜ ਪ੍ਰਬੰਧਾਂ ਦੇ ਧੱਕੇ ਤੋੜਿਆਂ ਤੋਂ ਆਪਣੇ ਦੇਸ਼ ਦੀ ਰੱਖਿਆ ਕਰਨੇ ਦਾ ਪ੍ਰਬੰਧ ਕਰੇ। ਸੋ ਵਿਚਾਰ ਲਓ ਕਿ ਇਸ ਗੱਲ ਲਈ ਜ਼ਰੂਰੀ ਸੀ ਕਿ ਗੁਰੂ ਜੀ ਜਥੇਬੰਦ ਪ੍ਰਬੰਧ ਵਾਲੀ ਤਾਕਤ ਬਣਾਉਂਦੇ, ਪਰ ਉਸਨੂੰ ਹੱਲੇ ਲਈ ਨਹੀਂ ਪਰ ਪਾਪਮਈ ਹੱਲਿਆਂ ਨੂੰ ਰੋਕ ਪਾਉਣ ਲਈ ਵਰਤ ਕੇ ਇਸ ਜੋਗ ਕਰ ਦਿੰਦੇ ਕਿ ਉਹ ਸਮਾਂ ਆਏ ਅਤੇ ਸੁਤੰਤਰ ਹੋਇਆਂ ਦਾ ਆਦਰਸ਼ਕ ਪ੍ਰਬੰਧ ਕਰ ਸਕੇ। ਇਸ ਤਰ੍ਹਾਂ ਦੀ ਤਾਕਤ ਬਣਾ ਕੇ ਡਰ ਇਹੋ ਹੁੰਦਾ ਹੈ ਕਿ ਉਹ ਨਵੀਂ ਤਾਕਤ ਮਤਾਂ ਮਦ ਵਿੱਚ ਆ ਕੇ ਫਿਰ ਹੋਰ ਤਰ੍ਹਾਂ ਦਾ ਅਤਿਆਚਾਰ ਨਾ ਆਰੰਭ ਕਰ ਦੇਵੇ। ਇਸ ਕਰਕੇ ਗੁਰੂ ਜੀ ਨੇ ਪਹਿਲਾਂ ਆਪਣੀ ਕੌਮ ਨੂੰ ਅੰਦਰੋਂ ਹੋਮੇ ਦੀ ਨਿਵਿਰਤੀ ਅਤੇ ਬਾਹਰ ਵਰਤਾਵੇ ਵਿੱਚ ਖੁਦਗਰਜ਼ੀ ਦੇ ਤਿਆਗ ਵਾਲੀ ਨਿਸ਼ਕਾਮ ਪਿਆਰ ਵਾਲੀ ਵਰਤੋਂ ਸਿਖਾਈ। ਆਤਮ ਜੀਵਨ ਦੇ ਨਾਲ ਧਰਮ ਦੇ ਅਸੂਲ ਦ੍ਰਿੜਾਏ ਅਤੇ ਵਿਦਿਆ ਦਾ ਪ੍ਰਚਾਰ ਵੀ ਕੀਤਾ। ਇਸ ਨਿਸ਼ਕਾਮ ਪਿਆਰ ਵਾਲੀ ਵਰਤੋਂ ਲਈ ਪਹਿਲੋਂ ਅੰਤਰ ਆਤਮੇ ਪਰਮੇਸ਼ੁਰ ਦੀ ਹੋਂਦ, ਉਸ 'ਤੇ ਭਰੋਸਾ ਅਤੇ ਉਸ ਤੋਂ ਜਾਗ ਪਈ ਅੰਤਰੀਵ ਜਾਗਤ ਦੀ ਲੋੜ ਹੈ, ਜੋ ਆਪ ਨੇ ਇਉਂ ਸਿਖਾਈ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਏ ਨ ਖਾਲਸ ਜਾਣੇ। ਐਸੇ ਜਾਗ ਪਏ ਅਤੇ ਪੂਰੇ ਖਾਲਸ ਯਾਨੀ ਪਵਿੱਤਰ ਰੋਗਿਆਂ ਨੂੰ ਆਪ ਨੇ ਖਾਲਸਾ ਬਣਾਇਆ, ਖਾਲਸੇ ਦੇ ਮੋਢੇ 'ਤੇ ਭਾਰ ਰੱਖਿਆ ਭਗਤੀ ਪ੍ਰੇਮ ਦੇ ਪ੍ਰਚਾਰ ਦਾ, ਸਤਿਗੁਰਾਂ ਦੇ ਆਦਰਸ਼ ਨੂੰ ਜਗਤ ਵਿੱਚ ਪਹੁੰਚਾਉਣ ਦਾ, ਪਰਉਪਕਾਰ ਕਰਨ ਦਾ, ਜ਼ੁਲਮ ਦੂਰ ਕਰਨ ਲਈ ਦੁੱਖ ਸਹਿਣ ਅਤੇ ਖੁਸ਼ੀ ਨਾਲ ਮਰਨ ਦਾ, ਫਿਰ ਜਦ ਲੋੜ ਪਵੇ ਤਾਂ ਖੁਦਗਰਜ਼ੀ ਤੋਂ ਰਹਿਤ ਭਲੇ ਨਿਮਿਤ ਘਰ ਦਾ, ਭਾਈਚਾਰੇ ਦਾ, ਨਗਰ ਦਾ ਕਿ ਦੇਸ਼ ਦਾ ਪ੍ਰਬੰਧ ਕਰਨ ਦਾ ਅਤੇ ਰਾਖੀ ਕਰਨ ਦਾ। ਨੌਜਵਾਨ, ਬਹੁਤ ਖੂਬ, ਪਰ ਜੀ ਕੀ ਨਿਰਾ ਦੁੱਖ ਸਹੀ ਜਾਣ ਵਾਲੀ ਚਾਲ ਨਾਲ ਕਾਮਯਾਬੀ ਨਹੀਂ ਹੋ ਸਕਦੀ? ਸੰਤ, ਭਾਈ ਸਾਫ਼ ਸਾਫ਼ ਆਖੋ ਅਤੇ ਸਮਝੋ ਕਿ ਦੁੱਖ ਸਹੀ ਜਾਣ ਨਾਲ ਜਦ ਕੋਈ ਕੌਮ ਸੁਤੰਤਰ ਹੋ ਜਾਏਗੀ, ਉਹ ਫਿਰ ਜਥੇਬੰਦ ਹੋ ਕੇ ਆਪਣੇ ਆਦਰਸ਼ ਦਾ ਰਾਜ ਪ੍ਰਬੰਧ ਕਰੇਗੀ ਕਿ ਨਾ? ਉਹ ਜਥੇਬੰਦੀ ਬਿਨਾਂ ਪ੍ਰਬੰਧ ਕੀ ਕੁ ਹੋਏਗਾ? ਉਸ ਵਿੱਚ ਪਰਸਪਰ ਵਰਤੋਂ ਲਈ ਜੋ ਵੀ ਤੋਰੇ ਜਾਣਗੇ, ਕਈ ਲੋਕ ਉਸ ਵਿੱਚ ਖੁਦ ਹੀ ਵਾੜ ਕੇ ਉਹਨਾਂ ਨੂੰ ਤੋੜਨਗੇ ਕਿ ਨਾ? ਫਿਰ ਤਾਕਤ ਦੀ ਲੋੜ ਪਵੇਗੀ ਕਿ ਨਾ? ਉਹ ਤਾਕਤ ਨਿਸ਼ਪਾਪ ਚਾਹੀਏ, ਪਰ ਲੋੜ ਤਾਂ ਪਏਗੀ ਨਾ ਤਾਕਤ ਦੀ। ਜੇ ਉਸ ਦੇਸ਼ 'ਤੇ ਕੋਈ ਅਸਭਿਅ ਕੌਮ ਹਮਲਾ ਕਰ ਦੇਵੇ ਤਾਂ ਉਸ ਦੀ ਰੋਕ ਵਾਸਤੇ ਫਿਰ ਜਥੇਬੰਦ ਤਾਕਤ ਅਤੇ ਆਪਾਵਾਰ ਕੁਰਬਾਨੀਆਂ ਦੀ ਲੋੜ ਪਵੇਗੀ ਕਿ ਨਾ? ਸੋਚ ਲਓ। ਨੌਜਵਾਨ, ਠੀਕ ਹੈ। ਸੰਤ, ਭਾਈ ਸਭ ਤੋਂ ਵੱਡੀ ਲੋੜ ਹੈ ਇਨਸਾਨ ਵਿੱਚੋਂ ਖੁਦਗਰਜ਼ੀ ਘਟਾਉਣ ਦੀ। ਇਸੇ ਕਰਕੇ ਸ੍ਰੀ ਗੁਰੂ ਜੀ ਨੇ ਆਪਣੇ ਖਾਲਸ ਸਾਜੀ ਜਥੇਬੰਦੀ ਦਾ ਆਦਰਸ਼, ਜੋ ਮੈਂ ਦੱਸ ਚੁੱਕਾ ਹਾਂ, ਇਹ ਬੱਧਾ ਅਤੇ ਸਭ ਨੂੰ ਗੁਰਬਾਣੀ ਨਾਲ ਜੋੜਿਆ, ਤਾਂ ਜੋ ਗੁਰਬਾਣੀ ਦੇ ਪਾਠ ਵਿਚਾਰ ਨਾਲ ਨਿਸ਼ਕਾਮ ਸੇਵਾ ਦਾ ਆਦਰਸ਼ ਰੋਜ਼ ਇਹਨਾਂ ਦੇ ਨੈਣਾ ਅੱਗੇ ਆਉਂਦਾ ਰਹੇ। ਬਾਬੇ ਬੰਦੇ ਨੇ ਵੀ ਗੁਰਬਾਣੀ ਤੋਂ ਖਾਲਸੇ ਨੂੰ ਨਹੀਂ ਸੀ ਵਿਛੋੜਿਆ, ਅਤੇ ਮਗਰੋਂ ਬੁੱਢਾ ਦਲ, ਤਰਨਾ ਦਲ ਸਮੇਂ ਗੁਰਬਾਣੀ ਦਾ ਪ੍ਰੇਮ ਜਾਰੀ ਰਿਹਾ, ਜਿਸ ਕਰਕੇ ਉਹ ਆਦਰਸ਼ ਹਉਂ ਰਹਿਤ ਵਰਤਾਵ ਦਾ ਜਾਰੀ ਰਿਹਾ। ਇੱਕ ਹੋਰ ਨੁਕਤਾ ਧਿਆਨ ਦੇ ਕੇ ਸਮਝ ਲਓ। ਸਿੱਖ ਧਰਮ ਤੋਂ ਪਹਿਲਾਂ ਧਰਮ ਅਤੇ ਬਲ ਵੱਖੋ ਵੱਖ ਤੁਰਦੇ ਆ ਰਹੇ ਸਨ। ਧਰਮ ਵਿੱਚ ਅਹਿੰਸਾ ਜੂਆਂ ਤੱਕ ਦੀ ਰੱਖਿਆ ਤੱਕ ਪੁੱਜ ਪਈ ਸੀ, ਅਤੇ ਬਲ ਵਾਲੇ ਪਾਸੇ ਰੱਬ ਦੇ ਨਾਮ 'ਤੇ ਕਤਲ, ਖੂਨ, ਲੁੱਟਾਂ 'ਤੇ ਮਾਰੇ ਬਕਾਰੇ ਜਾਇਜ਼ ਸਮਝੇ ਗਏ ਸੀ। ਸੋ ਧਰਮ ਅਤੇ ਬਲ ਦੋਹਾਂ ਵਿੱਚ ਇੱਕ ਲੰਮੀ ਖੜ ਪੈ ਗਈ ਸੀ। ਇੱਕ ਬੀਤੀ ਹੋਈ ਗੱਲ ਸੁਣੋ। ਸਿੰਧ ਦੇ ਜਦੋਂ ਇੱਕ ਕਿਲੇਦਾਰ ਨੂੰ ਅਰਬ ਦੇ ਹਮਲਾਵਰ ਨੇ ਕਿਹਾ ਕਿ ਆਹ ਲੜਾਈ ਕਰ ਜਾਂ ਰਾਜ ਦੇ ਦੇ, ਤਾਂ ਉਸ ਅਹਿੰਸਕ ਕਿਲੇਦਾਰ ਨੇ ਕਿਹਾ ਕਿ ਤੁਹਾਡਾ ਕੋਈ ਹੱਕ ਨਹੀਂ ਕਿ ਦੂਸਰੇ ਦਾ ਘਰ ਜਾਂ ਦੇਸ਼ ਆ ਕੇ ਖੋਵੋ, ਆਪਣੇ ਘਰ ਦੇਸ਼ ਦਾ ਰਾਜ ਕਰੋ, ਸਾਨੂੰ ਆਪਣਾ ਕਰਨ ਦਿਓ। ਪਰ ਉਸ ਧੱਕੇ ਹੋਰ ਹਮਲਾਵਰ ਨੇ ਕਿਹਾ, ਨਹੀਂ, ਕਾਫਰਾਂ ਨੂੰ ਮਾਰਨਾ ਹੈ, ਤੇਰੇ ਵਿੱਚ ਬਲ ਹੈ ਤਾਂ ਦੋ ਹੱਥ ਕਰ ਲੈ। ਉਸਨੇ ਕਿਹਾ, ਮੇਰੇ ਧਰਮ ਵਿੱਚ ਜੰਗ ਕਰਨਾ ਮਨੇ ਹੈ, ਇਹ ਲੈ ਕਿਲੇ ਦੀਆਂ ਕੁੰਜੀਆਂ। ਇਸ ਅਹਿੰਸਕ ਕਿਲੇਦਾਰ ਦੀ ਇਸ ਅਹਿੰਸਾ ਨੇ ਜੋ ਸਿੰਧ ਵਿੱਚ ਜਾਬਰ ਹਮਲਾਵਰਾਂ ਦੇ ਹੱਥੋਂ ਪਰਜਾ ਦੀ ਹਿੰਸਾ ਕਰਵਾਈ, ਉਸ ਦਾ ਅੰਦਾਜ਼ਾ ਲਾਉਣਾ ਕਠਿਨ ਹੈ। ਸੋ ਬਰਖੁਰਦਾਰ ਜੀਓ, ਗੁਰੂ ਜੀ ਨੇ ਸੱਚ ਲਈ ਦੁੱਖ ਸਹਾਰਨਾ ਅਤੇ ਮਰਨਾ ਇਹ ਪਹਿਲਾ ਸਬਕ ਦਿੱਤਾ। ਫਿਰ ਸਬਕ ਦਿੱਤਾ ਕਿ ਆਪ ਬਲ ਪਾ ਕੇ ਮਦ ਵਿੱਚ ਨਹੀਂ ਜਾਣ, ਜਾਗ ਦੀ ਜੋਤ ਅਕਾਲ ਪੁਰਖ ਨੂੰ ਯਾਦ ਰੱਖਣਾ ਹੈ, ਉਸ ਦੀ ਹਜ਼ੂਰੀ ਵਿੱਚ ਵਸ ਕੇ ਘੱਟ ਜੋਤ ਜਗਾਉਣੀ ਹੈ, ਇਸ ਚਾਨਣੇ ਵਿੱਚ ਜਗਤ ਵਿੱਚ ਭਰਾਤਰੀ ਭਾਵ ਅਤੇ ਪਿਆਰ ਪਸਾਰਨਾ ਹੈ, ਜੀਵਨ ਪਰਉਪਕਾਰ ਦਾ ਕਰਕੇ ਤਾਕਤ ਦੇ ਮਦ ਤੋਂ ਸਦਾ ਬਚਣਾ ਹੈ, ਪਰ ਤਾਕਤ ਗੁਆ ਕੇ ਦੁਬੇਲ ਅਤੇ ਹੀਣੇ ਨਹੀਂ ਹੋ ਜਾਣਾ। ਨੌਜਵਾਨ, ਮੈਂ ਇਹ ਗੱਲ ਸਮਝ ਲਿੱਤੀ ਹੈ, ਆਪ ਦਾ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।